ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਿਆ ਹੋ ਕਥੀ ਕਥੇ ਕਥ ਦੇਖ ਮੈਂ ਕਥਨ ਕਥਨ ਜਾਇ ਜੋ ਤੁਧ ਭਾਵੇ ਸੋਈ ਆਖਾਂ ਤਿਲ ਤੇਰੀ ਵਡਿਆ ਬੇਸ਼ੁਮਾਰ ਅਥਾਹ ਅਗਣਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨਾ ਜਾਣੇ ਮੇਰਾ ਹਮੇਸ਼ੇ ਤੂੰ ਐਸਾ ਮਦੋ ਹਮ ਐਸੇ ਹਮੇਸ਼ੇ ਤੂੰ ਐਸਾ ਮਦੋ ਹਮ ਐਸੇ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨ ਤੁਮ ਕਰੋ ਭਲਾ ਹਮ ਭਲੋ ਨ ਜਾਣੇ ਤੁਮ ਸਦਾ ਸਦਾ ਦਇਆਲ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਲ ਤੁਮ ਨਿਧਾਨ ਅਟਲ ਸੁਲਤਾਨ ਜੀ ਅਜੰਤ ਸਭ ਜਾਚੇ ਕੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੇ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਤ ਸੰਗਤ ਦਾ ਅਮੋਲਕ ਸਮਾਂ ਪ੍ਰਾਪਤ ਹੋਇਆ ਹੈ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਤੀਸਰੇ ਦੀਵਾਨ ਦੀਆਂ ਗੁਰਚਰਨਾਂ ਵਿੱਚ ਬੈਠ ਕੇ ਆਪ ਹਾਜ਼ਰੀਆਂ ਭਰ ਰਹੇ ਹੋ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਵਿੱਤਰ ਬਚਨ ਕਰਦੇ ਹਨ ਕਿ ਸੰਸਾਰ ਵਿੱਚ ਕਰਮ ਬਹੁਤ ਨੇ, ਸਭ ਧਰਮਾਂ ਦੇ ਮਨੁੱਖ ਆਪੋ ਆਪਣੇ ਧਰਮ ਦੇ ਕਰਮਾਂ ਨੂੰ ਉੱਤਮ ਸਮਝਦੇ ਨੇ, ਪਰ ਗੁਰਬਾਣੀ ਦਾ ਫੈਸਲਾ ਹੈ ਕਿ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮ। ਕਰਮ ਦਾ ਬਹੁ ਬਚਨ ਹੋ ਗਿਆ ਕਰਮਨ, ਸਾਰੇ ਕਰਮ ਜਿਤਨੇ ਵੀ ਸ਼ੁਭ ਕਰਮ ਹਨ ਉਹਨਾਂ ਸਾਰਿਆਂ ਤੋਂ ਉੱਤੇ ਹੈ, ਸ਼੍ਰੋਮਣੀ ਹੈ ਸੰਗਤ ਵਿੱਚ ਬੈਠ ਕੇ ਗੁਰੂ ਕੇ ਬਚਨ ਸਰਵਣ ਕਰਨ। ਸਿਰ ਕਰਮਨ ਕੈ ਕਰਮ, ਪਰ ਅਗਲੀ ਤੁਕ ਵਿੱਚ ਸਤਿਗੁਰ ਬਚਨ ਕਰਦੇ ਨੇ ਕਿ ਇਹ ਪ੍ਰਾਪਤ ਕਿਹਨੂੰ ਹੁੰਦੇ ਨੇ। ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣ। ਪੁਰਬ ਕਹੀਏ ਪਹਿਲਾਂ, ਲਿਖੇ ਕਹੀਏ ਲਿਖੇ ਹੋਣ, ਲੈਣਾ ਕਹੀਏ ਲੈਣ ਵਾਲੀ ਚੀਜ਼ ਪ੍ਰਾਪਤੀ। ਇਹ ਪ੍ਰਾਪਤ ਕਿਹਨੂੰ ਹੋਣਗੇ, ਜਿਸ ਦਾ ਇੱਕ ਸਿੱਧਾ ਪ੍ਰਮਾਣ ਹੈ ਕਿ ਮਲੇਰਕੋਟਲੇ ਵਿੱਚ ਬੜੇ ਬੈਂਕ ਹਨ, ਹਰ ਮੁਹੱਲੇ ਹਰ ਸਟਰੀਟ 'ਤੇ ਬੈਂਕ ਖੁੱਲ੍ਹੇ ਨੇ। ਉਹਨਾਂ ਵਿੱਚੋਂ ਬਈ ਕਢਾਉਣ ਉਹੀ ਜਾਊਗਾ ਜਿਹਦੇ ਉੱਥੇ ਪਹਿਲਾਂ ਜਮ੍ਹਾਂ ਨੇ। ਪੁਰਬ ਲਿਖੇ, ਪਹਿਲਾਂ ਲਿਖੇ ਹੋਣਗੇ ਨਾ ਤੇਰੇ ਇੱਥੇ ਇੰਨਾ ਜਮ੍ਹਾਂ ਨੇ, ਉਹ ਲੈਣ ਜਾ ਸਕਦਾ। ਕਿਸੇ ਦੀ ਕੋਠੀ ਕਿਰਾਏ 'ਤੇ ਦੇ ਕੇ ਬੈਂਕ ਖੁੱਲ੍ਹਿਆ ਹੋਵੇ ਉਹ ਵੀ ਨਹੀਂ ਕਢਾ ਸਕਦਾ ਜੇ ਉਹਦੇ ਉੱਤੇ ਲਿਖੇ ਹੋਏ ਨਹੀਂ, ਪਹਿਲੇ ਜਮ੍ਹਾਂ ਨਹੀਂ। ਅਤੇ ਤੁਸੀਂ ਵੀ ਪ੍ਰੇਮੀ ਹੋ ਇੱਥੇ ਕਿਤੇ ਉੱਦਾਂ ਹੀ ਨਾ ਸਮਝੋ ਵੀ ਦੀਵਾਨ ਸੁਣਨ ਆ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਧਨ ਸੱਚ ਦੇ ਬੈਂਕ ਵਿੱਚੋਂ ਤੁਸੀਂ ਉਹੀ ਕਢਾਉਣ ਆਏ ਹੋ ਜਿਨ੍ਹਾਂ ਦੇ ਪਿਛਲੇ ਜਨਮ ਦਾ ਲਿਖਿਆ ਹੋਇਆ। ਪੁਰਬ ਲਿਖੇ ਕਾ ਲੈਣ, ਜਿੰਨਾ ਸਮਾਂ ਸਤਿਗੁਰ ਦੇ ਚਰਨਾਂ ਵਿੱਚ ਪ੍ਰਾਪਤ ਹੁੰਦਾ ਹੈ ਸਭ ਤੋਂ ਮੁੱਖ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਬੈਠਣਾ। ਦੂਸਰੇ ਨੰਬਰ 'ਤੇ ਸਾਰੀ ਸੰਗਤ ਬੋਲਿਆ ਕਰੋ, ਰਸਨਾ ਦੁਆਰਾ ਬੋਲਣਾ ਬਹੁਤ ਮਹਾਤਮ ਹੈ। ਇਹ ਜੀਵ ਵਾਹਿਗੁਰੂ ਨੇ ਸਾਨੂੰ ਐਸੀ ਬਖਸ਼ੀ ਹੈ ਕਿ ਸ੍ਰਿਸ਼ਟੀ ਦੇ ਅੰਤ ਤੱਕ ਵੀ ਸਾਇੰਸ ਇਹਦੇ ਵਰਗਾ ਕੰਪਿਊਟਰ ਨਹੀਂ ਬਣਾ ਸਕੇਗੀ। ਕੰਪਿਊਟਰ 'ਤੇ ਹੁਣ ਸਾਇੰਸ ਖੜ੍ਹੀ ਹੈ ਜਾ ਕੇ, ਪਰ ਜੀਵ ਵਰਗਾ ਕੰਪਿਊਟਰ, ਐਸਾ ਕੰਪਿਊਟਰ ਲਾਇਆ ਵਾਹਿਗੁਰੂ ਨੇ ਕਿ ਚੀਜ਼ ਲੱਗਦੇ ਸਾਰ ਦੱਸ ਦਿੰਦੀ ਹੈ ਵੀ ਖੱਟੀ ਹੈ ਕਿ ਮਿੱਠੀ ਹੈ। ਕੋਈ ਓਪਰੇਟਸ ਵਰਤਣ ਦੀ ਲੋੜ ਨਹੀਂ, ਆਹ ਚੀਜ਼ ਲੱਗੀ ਨਹੀਂ ਜਦੇ ਦੱਸ ਦਿਓ ਵੀ ਲੂਣ ਹੈ ਕਿ ਨਹੀਂ। ਇੰਨੀ ਜਲਦੀ, ਇੱਕ ਸੈਕਿੰਡ ਦਾ ਵੀ ਮੇਰਾ ਖੜ 100 ਟਾਈਮਸ ਆਪਾਂ ਮਾਈਨਸ ਕਰ ਲਈਏ ਤਾਂ ਵੀ ਉਹਨਾਂ ਟਾਈਮ ਨਹੀਂ। ਆਹ ਚੀਜ਼ ਟੱਚ ਕੀਤੀ ਨਹੀਂ, ਉਹਦਾ ਟੇਸਟ ਦੱਸਿਆ ਨਹੀਂ। ਨੰਬਰ 2, ਦੂਸਰਾ ਗੁਣ ਇਹਦੇ ਵਿੱਚ ਪਾਇਆ ਵਾਹਿਗੁਰੂ ਨੇ, ਆ ਜਿਤਨੀ ਆਵਾਜ਼ ਧੁਨ ਸਾਊਂਡ ਵਾਇਸ ਸ਼ਬਦ ਜਿਹਨੂੰ ਆਪਾਂ ਕਹਿੰਦੇ ਬੋਲ, ਇਹ ਸਭ ਜੀਵ ਦੀ ਉਹ ਕਰਾਮਾਤ ਹੈ। ਇਹ ਜੀਵ ਦੀ ਵਾਈਬ੍ਰੇਸ਼ਨ ਹੈ, ਹਵਾ ਦੇ ਨਾਲ ਸਟ੍ਰਾਈਕ ਕਰਦੀ ਹੈ ਅਤੇ ਆਵਾਜ਼ ਪੈਦਾ ਹੁੰਦੀ ਹੈ। ਸਾਊਂਡ ਦੀ ਥਿਊਰੀ ਵਾਲਿਆਂ ਨੇ ਲਿਖਿਆ ਕਿ ਵਾਈਬ੍ਰੇਸ਼ਨ ਆਫ ਐਵਰੀਥਿੰਗ 16 ਟਾਈਮਸ ਪਰ ਸੈਕਿੰਡ ਮੇਕਸ ਵਾਇਸ। ਆਵਾਜ਼ ਪੈਦਾ ਕਿਵੇਂ ਹੁੰਦੀ ਹੈ? ਕਿਸੇ ਚੀਜ਼ ਦਾ ਇੱਕ ਸੈਕਿੰਡ ਵਿੱਚ ਘੱਟ ਤੋਂ ਘੱਟ 16 ਵਾਰੀ ਹਿੱਲਣਾ ਆਵਾਜ਼ ਪੈਦਾ ਕਰਦਾ ਹੈ। ਵਾਈਬ੍ਰੇਸ਼ਨ ਆਫ ਐਵਰੀਥਿੰਗ, ਕੋਈ ਵੀ ਚੀਜ਼ 16 ਵਾਰੀ ਜਦੋਂ ਇੱਕ ਸੈਕਿੰਡ ਵਿੱਚ ਘੱਟੋ ਘੱਟ ਹਿੱਲੇਗੀ ਉਹਦੇ ਵਿੱਚੋਂ ਆਵਾਜ਼ ਪੈਦਾ ਹੋਵੇਗੀ। ਆਪਣੀ ਜਿਹੜੀ ਜੀਵ ਵਾਹਿਗੁਰੂ ਨੇ ਬਖਸ਼ੀ ਹੈ ਇਹ ਇੱਕ ਸੈਕਿੰਡ ਵਿੱਚ 1 ਤੋਂ 120 ਵਾਰ ਤੱਕ ਹਿੱਲ ਸਕਦੀ ਹੈ। ਇੰਨੀ ਸਪੀਡ ਹੈ ਇਹਦੀ। ਇਹ ਹਿੱਲਦੀ ਹੈ ਅਤੇ ਹਵਾ ਨਾਲ ਟਕਰਾਅ ਹੁੰਦਾ ਜਿਹਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ। ਹਵਾ ਦਾ ਟਕਰਾਅ ਹੈ ਸਾਡੀ ਜੀਵ ਨਾਲ, ਜਿਵੇਂ ਬੱਦਲ ਗਰਜਦੇ ਨੇ। ਆਪਾਂ ਤਾਂ ਕਹਿੰਦੇ ਬੱਦਲ ਗਰਜਦੇ ਨੇ, ਬੱਦਲ ਕੋਈ ਹਾਥੀ ਥੋੜ੍ਹੋ ਜਿਹੜੇ ਗਰਜਦੇ ਆ ਬਈ, ਸ਼ੇਰ ਥੋੜ੍ਹੋ ਜਿਹੜੇ ਬੁੱਕਦੇ ਨੇ। ਉਹ ਹਵਾ ਦਾ ਟਕਰਾਅ ਹੈ ਆਪਸ ਵਿੱਚ ਅਤੇ ਆਵਾਜ਼ ਪੈਦਾ ਹੁੰਦੀ ਹੈ। ਬੋਲੇ ਗਗਨ, ਬੋਲੇ ਪਵਨਾ, ਗਗਨ ਗਰਜੇ ਮਹਾਰਾਜ ਕਹਿੰਦੇ। ਬੋਲਦੀ ਤਾਂ ਹਵਾ ਹੈ ਅਤੇ ਕਹਿੰਦੇ ਬੱਦਲ ਬੋਲਦੇ ਨੇ। ਇਹ ਸਾਡੀ ਆਵਾਜ਼ ਹੈ ਜਿਹੜੀ, ਇਹ ਜੀਭ ਦੀ ਹਵਾ ਨਾਲ ਟਕਰਾਅ ਹੈ, ਵਾਈਬ੍ਰੇਸ਼ਨ ਹੈ। ਤਾਂ ਹੀ ਸਾਡਾ ਜੀਵਨ ਵੇਖੋ, ਜੇ ਬੋਲਣਾ ਨਾ ਆਵੇ, ਇੱਕ ਦੂਸਰੇ ਦੀ ਆਵਾਜ਼ ਸੁਣੀਏ ਨਾ, ਬੋਲੀਏ ਨਾ, ਆਦਾਨ ਪ੍ਰਦਾਨ ਹੀ ਬੰਦ ਹੋ ਜਾਵੇ। ਜਿੱਥੇ ਵਾਹਿਗੁਰੂ ਨੇ ਇਹਦੇ ਵਿੱਚ 2 ਗੁਣ ਪੈਦਾ ਕੀਤੇ ਨੇ ਉੱਥੇ ਵੀ ਔਗੁਣ ਵੀ ਸਿਰੇ ਦਾ ਹੀ ਪਾਇਆ ਗੁਰਮੁਖੋ। ਜੀਵ ਦੇ ਵਿੱਚ ਸਿਰੇ ਦਾ ਹੀ ਔਗੁਣ ਹੈ। ਬਾ ਔਗਣ ਵੇਖ ਲਓ, ਤੁਹਾਡਾ ਹੀ ਹੱਥ ਤੁਹਾਡੀ ਜੀਭ ਨੂੰ ਲੱਗ ਜਾਵੇ, ਜੂਠਾ ਹੋ ਜਾਂਦਾ। ਸਤਨਾਮ, ਜਿਹੜੀ ਚੀਜ਼ ਇਹਨੂੰ ਲੱਗੀ ਨਹੀਂ ਤੇ ਜੂਠੀ, ਲੱਗਣ ਦੀ ਦੇਰ ਹੈ ਬਸ। ਵੇਖ ਲਓ, 100 ਵਾਰ ਕੁੰਡੀਆਂ ਕਰ ਲਓ, ਬੁਰਸ਼ ਕਰ ਲਓ, ਜੂਠੀ ਦੀ ਜੂਠੀ। 50 ਵਾਰ ਸਾਫ ਕਰਕੇ ਵੀ ਆਪਣੀ ਉਂਗਲੀ ਜੀਭ ਨੂੰ ਲਾ ਲਓ ਜਦੇ ਜੂਠੀ। ਇਹਦੀ ਜੂਠ ਉਤਰਨ ਵਾਸਤੇ ਨਾ ਕੋਈ ਕੈਮੀਕਲ, ਨਾ ਕੋਈ ਸਾਲਟ, ਨਾ ਕੋਈ ਬੁਰਸ਼ ਬਣੇ ਹੀ ਨਹੀਂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਜੇ ਇਹਨੂੰ ਸ਼ੁੱਧ ਕਰਨੇ, ਇੱਕੋ ਇੱਕ ਤਰੀਕਾ, ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ। ਜਦ ਇਹਦੇ ਨਾਲ ਵਾਹਿਗੁਰੂ ਦਾ ਨਾਮ ਜਪੇਗਾ, ਰਾਮ ਦਾ ਨਾਂ ਲਵੇਂਗਾ, ਉਦੋਂ ਇਹ ਸੁੱਚੀ ਹੋ ਜੂਗੀ। ਅੱਜ ਕੇ ਹਕੋ ਸਤਨਾਮ, ਹੋਰ ਇਹਦੇ ਖਾਤਰ ਕੋਈ ਤਰੀਕਾ ਹੀ ਨਹੀਂ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਤਾਂ ਹੀ ਉਸ ਰਸਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਕਰ ਦਿੱਤਾ, ਜਿਹੜਾ ਸਤਨਾਮ ਸਤਨਾਮ ਜਪਦਾ ਤਨ ਹੈ ਮੁਖੜਾ, ਤਨ ਉਹ ਮੁਖੜਾ ਵਾਹਿਗੁਰੂ ਵਾਹਿਗੁਰੂ ਜਪਦਾ ਧਨ ਹੈ ਮੁਖੜਾ ਧਨ ਉਹ ਮੁਖੜਾ ਸਤਨਾਮ ਜਪਦਾ ਧਨ ਹੈ ਮੁਖੜਾ ਧਨ ਵਾਹਿਗੁਰੂ ਵਾਹਿਗੁਰੂ ਜਪਦਾ ਧਨ ਹੈ ਮੁਖੜਾ ਧਨ ਉਹ ਮੁਖੜਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਉਹ ਰਸਨਾ ਨੂੰ ਧਨ ਧਨ ਕਹਿ ਦਿੱਤਾ ਜਿਸ ਰਸਨਾ ਤੋਂ ਆਵਾਜ਼ ਆਉਂਦੀ ਹੈ ਸਤਨਾਮ ਸ਼੍ਰੀ ਵਾਹਿਗੁਰੂ ਬੋਲਿਆ ਕਰੋ ਸਾਰੀ ਸੰਗਤ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਜਿਸ ਬਾਣੀ ਦੀਆਂ 38 ਪੌੜੀਆਂ ਅਤੇ 2 ਸਲੋਕ ਨੇ ਜਿਸ ਬਾਣੀ ਦੀਆਂ 38 ਪੌੜੀਆਂ ਵਿੱਚ ਇੱਕ ਪੌੜੀ ਉਚਾਰੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਪੌੜੀ ਦੀ ਵਿਆਖਿਆ ਹੀ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਇੱਕ ਸਵਾਲ ਦਾ ਜਵਾਬ ਹੈ ਸਾਰਾ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ 4 ਮਤ ਸਾਡੇ ਦੇਸ਼ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹੈ ਹੁਣ ਵੀ ਉਹ ਪਰ ਗਿਣਤੀ ਘਟੀ ਹੋਈ ਹੈ ਬਹੁਤ ਚੜ੍ਹਦੀ ਕਲਾ ਸੀ ਉਹਨਾਂ ਦੀ ਬੜੀ ਮਾਨਤਾ ਸੀ ਉਹਨਾਂ ਦੀ ਉਹ 4 ਮਤ ਸੰਪਰਦਾਵਾਂ ਸਨ ਜਿਹੜੀਆਂ ਉਹਨਾਂ ਸੰਪਰਦਾਵਾਂ ਤੋਂ ਹੀ ਸ੍ਰੀ ਜਪਜੀ ਸਾਹਿਬ ਦਾ ਆਰੰਭ ਹੋਇਆ ਜਿਹੜੇ 4 ਮਤ ਸਾਡੇ ਦੇਸ਼ ਵਿੱਚ ਚੱਲਦੇ ਸੀ ਨਾ ਪਹਿਲੀ ਪੌੜੀ ਵਿੱਚ ਸਤਿਗੁਰਾਂ ਨੇ ਉਹਨਾਂ 4 ਦਾ ਜ਼ਿਕਰ ਕੀਤਾ ਕਿਹੜੇ ਮਤ ਸੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਇੱਥੇ ਸੋਚ ਦਾ ਅਰਥ ਫਿਕਰ ਚਿੰਤਾ ਨਹੀਂ ਹੈ ਸੋਚ ਕਹੀਏ ਸੋਚ ਪਵਿੱਤਰਤਾ ਇਸ਼ਨਾਨ ਹਿੰਦੀ ਦਾ ਸ਼ਬਦ ਹੈ ਬਹੁਤ ਗਿਣਤੀ ਵਿੱਚ ਲੋਕ ਇਹ ਸਨ ਜਿਹੜੇ ਕਹਿੰਦੇ ਸੀ ਤੀਰਥਾਂ 'ਤੇ ਇਸ਼ਨਾਨ ਕਰਕੇ ਜੱਗ ਤੋਂ ਪਰੇ ਰਹਿ ਕੇ ਆਪਣੇ ਕੱਪੜੇ ਨੂੰ ਹੱਥ ਨਹੀਂ ਲਾਉਣ ਦੇਣਾ ਰੋਟੀ ਨੂੰ ਹੱਥ ਨਹੀਂ ਲਾਉਣ ਦੇਣਾ ਇਹਨਾਂ ਗੱਲਾਂ ਵਿੱਚ ਕਹਿੰਦੇ ਪਵਿੱਤਰਤਾ ਮਿਲ ਜਾਵੇਗੀ ਅਤੇ ਰੱਬ ਨੂੰ ਪੁੱਜਣ ਦਾ ਤਰੀਕਾ ਸਾਧਨ ਰਸਤਾ ਸਿਖਾਲਾ ਹੋ ਜਾਵੇਗਾ ਪਰ ਬਾਬੇ ਨਾਨਕ ਨੇ ਪਹਿਲਾਂ ਉਹਨਾਂ ਨੂੰ ਲਿਆ ਸੋਧੀਆਂ ਨੂੰ ਜੋ ਪਵਿੱਤਰਤਾ ਨੂੰ ਇਹ ਮੁੱਖ ਰੱਖਦੇ ਸੀ ਸੋਚ ਇਸ਼ਨਾਨ ਕਰਨਾ ਤੀਰਥਾਂ 'ਤੇ ਘੁੰਮਣਾ ਜਿਹੜੇ ਗੁਰਸਿੱਖ ਤੁਹਾਡੇ ਵਿੱਚੋਂ ਨਿਤਨੇਮ ਕਰਦੇ ਨੇ ਉਹ 5 ਬਾਣੀਆਂ ਵਿੱਚ ਪੜ੍ਹਦੇ ਨੇ ਸੁਧਾ ਸਵਈਏ ਦਸਮ ਪਾਤਸ਼ਾਹ ਜੀ ਦੇ ਲਓ ਪ੍ਰੇਮੀਓ ਜਿੱਥੋਂ ਜਪਜੀ ਸਾਹਿਬ ਆਰੰਭ ਹੋਈ ਹੈ ਉਸੇ ਤੁਕ ਤੋਂ ਪਹਿਲਾ ਸਵਈਆ ਆਰੰਭ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੋਵੇਂ ਤੁਕਾਂ ਇੱਕ ਨੇ ਪਹਿਲਾ ਸਵਈਆ ਸਰਾਬ ਗਸੋ ਦਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸਰਾਬਗ ਸਰਾਬਗ ਕਹੀਏ ਸਰੌਗੀਆ ਸਰੌਗੀਆ ਕਹੀਏ ਸਰੇਵੜਾ ਸਰੇਵੜਾ ਕਹੀਏ ਜੈਨੀ ਅਜਕੇ ਆਖੋ ਸਤਨਾਮ ਸਰਾਬਗ ਜਿੱਥੇ ਸ਼ਬਦ ਆ ਗਿਆ ਜੈਨ ਮਤ ਨਾਲ ਸੰਬੋਧਨ ਹੋ ਗਿਆ ਪਵਿੱਤਰਤਾ ਰੱਖਣ ਵਾਲੇ ਜੈਨ ਮਤ ਸਾਡੇ ਵੀਰ ਪੂਜਣ ਯੋਗ ਸਤਿਕਾਰ ਯੋਗ ਨੇ, ਕਿਸੇ ਦੀ ਇੱਥੇ ਆਲੋਚਨਾ ਨਹੀਂ ਹੈ। ਨਾਲ ਤੁਹਾਨੂੰ ਬੇਨਤੀ ਹੈ, ਗੁਲਾਬ ਦੇ ਫੁੱਲ ਦੀ ਸੁਗੰਧੀ ਲਿਆ ਕਰੋ, ਉਹਦੀਆਂ ਟਾਹਣੀਆਂ ਤੇ ਕੰਡਿਆਂ ਤੇ ਹੱਥ ਨਾ ਘਸਾਇਆ ਕਰੋ, ਆਖੋ ਸਤਨਾਮ। ਪਰ ਸੁਭਾਅ ਪੈ ਗਿਆ ਕੰਡਿਆਂ ਨੂੰ ਹੱਥ ਰਗੜਨ ਦਾ, ਫੁੱਲ ਨਹੀਂ ਵੇਖਣਾ, ਉਹਦਾ ਗੁਣ ਨਹੀਂ ਵੇਖਣਾ, ਔਗਣ ਵੇਖਣਾ ਆਪਾਂ ਨੇ ਸਭ ਤੋਂ ਪਹਿਲਾਂ। ਆ ਹੁਣ ਤੁਹਾਡੇ ਚਰਨਾਂ ਵਿੱਚ ਦਾਸ ਬੇਨਤੀਆਂ ਕਰ ਰਿਹਾ, 99 ਬੇਨਤੀਆਂ ਮੈਂ ਗੱਲਾਂ ਠੀਕ ਕਹਿ ਜੂੰਗਾ, ਖੁਦਾ ਨਾ ਖਾਸਤਾ ਇੱਕ ਬਚਨ ਕੋਈ ਗਲਤ ਨਿਕਲ ਜਾਵੇ, ਬੰਦਾ ਭੁੱਲਣਹਾਰ ਹੈ, ਕੋਈ ਤੇ ਰੱਬ ਥੋੜ੍ਹਾ ਹੈ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਹੈ ਆਪ ਨਾ ਭੁੱਲੇ। 99 ਠੀਕ, ਇੱਕ ਬਚਨ ਜੇ ਕੋਈ ਗਲਤ ਨਿਕਲ ਗਿਆ ਨਾ, ਉਹ ਗੁਰਮੁਖੋ ਤੁਸੀਂ ਮੇਰੇ 'ਤੇ ਇੰਨੀ ਕਿਰਪਾ ਕਰਨੀ ਹੈ ਨਾ, ਉਹ ਮੇਰੀਆਂ 99 ਤਾਂ ਠੀਕ ਜੁੱਤੀ ਪਾਉਂਦਿਆਂ ਨਹੀਂ ਛੱਡ ਜਾਣੀ ਹੈ, ਅਤੇ ਜਿਹੜੀ ਗਲਤ ਨਿਕਲੀ ਹੈ ਬਟੂਏ 'ਚ ਪਾ ਕੇ ਲਿਜਾਓਗੇ, ਅੱਜ ਕੇ ਆਖੋ ਸਤਨਾਮ। ਅਤੇ ਇੱਕ ਹੋਰ ਤੁਸੀਂ ਮੇਰੇ 'ਤੇ ਕਿਰਪਾ ਕਰਨੀ ਹੈ ਵੀ ਬਟੂਏ 'ਚ ਨਹੀਂ ਉਹਨੂੰ ਰੱਖਣਾ, ਫਿਰ ਘਰ ਜਾ ਕੇ ਜਦ ਤੱਕ 20 ਕੁ ਟੈਲੀਫੋਨ ਖੜਕਾ ਨਾ ਦਉ, ਧੂਰੀ ਨੂੰ, ਸੰਗਰੂਰ ਨੂੰ, ਅਹਿਮਦਗੜ੍ਹ ਨੂੰ, ਲੁਧਿਆਣੇ ਨੂੰ, ਉਹ ਲੂਲੋ ਵਾਲਾ ਹਰਦੇਵ ਸੂ ਅੱਜ ਐਂ ਕਹਿੰਦਾ ਤਾ, ਜਦ ਤੱਕ ਤੁਹਾਨੂੰ ਨੀਂਦ ਨਹੀਂ ਆਉਣੀ, ਔਗਣ ਵੇਖਣਾ। ਇਹ ਤਾਂ ਸਾਨੂੰ ਹੁਣ ਬੇਨਤੀ ਹੈ ਵੀ ਔਗਣ ਦੇਖਣ ਖਾਤਰ ਕਿਤੇ PhD ਕਰਨੀ ਪੈਣੀ ਹੈ, ਕਿ MBBS ਕਰਨੀ ਪਊ, ਕਿਤੇ LLB ਕਰਨੀ ਪੈਣੀ ਹੈ। ਇਹ ਕਿਸੇ ਦਾ ਗੁਣ ਦੇਖਣ ਖਾਤਰ ਕੁਝ ਤੁਹਾਨੂੰ ਪੜ੍ਹਨਾ ਪੈਣਾ, ਔਗਣ ਦੇਖਣ ਖਾਤਰ। ਕਾਰਾਂ ਤੁਹਾਡੇ ਕੋਲ ਹੈਗੀਆਂ, ਟਰੈਕਟਰ ਹੈਗੇ, ਸਕੂਟਰ ਹੈਗੇ, ਉਹ ਕਾਰਾਂ ਦੇ ਟਰੈਕਟਰਾਂ ਦੇ ਡੈਸ਼ਬੋਰਡ 'ਤੇ ਇੱਕ ਮੀਟਰ ਨਹੀਂ ਲੱਗੇ ਹੁੰਦੇ, ਸਪੀਡੋਮੀਟਰ, ਆਇਲ ਮੀਟਰ, ਹਾਈਡਰੋਮੀਟਰ, RPM ਦਾ ਮੀਟਰ, ਬੈਟਰੀ ਚਾਰਜ ਦਾ ਮੀਟਰ। ਲਓ ਪ੍ਰੇਮੀਓ, ਹੁਣ ਐਂ ਦੇਖਿਓ, ਕਿਸੇ ਦਿਨ ਆਪਣੇ ਸਪੀਡੋਮੀਟਰ ਨੂੰ ਕਹੋ ਵੀ ਅੱਜ ਮੇਰੀ ਬੈਟਰੀ ਚਾਰਜਿੰਗ ਦਾ ਮੀਟਰ ਖਰਾਬ ਹੈ, ਤੂੰ ਦੱਸ ਵੀ ਬੈਟਰੀ ਚਾਰਜ ਹੋ ਰਹੀ ਹੈ ਕਿ ਨਹੀਂ। ਸਪੀਡੋਮੀਟਰ ਕਦੇ ਵੀ ਨਹੀਂ ਦੱਸੂਗਾ। ਬੈਟਰੀ ਚਾਰਜਿੰਗ ਵਾਲੇ ਮੀਟਰ ਨੂੰ ਕਿਹੋ ਵੀ ਦੱਸ ਵੀ ਮੇਰੀ ਗੱਡੀ ਤੱਤੀ ਕਿੰਨੀ ਹੈ, ਅੱਜ ਹਾਈਡਰੋਮੀਟਰ ਮੇਰਾ ਖਰਾਬ ਹੈ, ਦੇਖਤਾ ਗਰਮ ਕਿੰਨੀ ਹੈ, ਕਿ ਕਦੇ ਵੀ ਨਹੀਂ ਦੱਸ ਸਕੂ। ਇਹ ਤਾਂ ਤੁਹਾਡੇ ਵਿੱਚ ਸ਼ਾਇਦ ਕੋਈ ਗੁਰਮੁਖ ਪਿਆਰਾ ਡਾਕਟਰ ਸਾਹਿਬਾਨ ਬੈਠਾ ਹੋਵੇ, ਉਹਨਾਂ ਕੋਲ ਇੱਕ ਮੀਟਰ ਹੁੰਦਾ ਥਰਮੋਮੀਟਰ, ਕਿਸੇ ਡਾਕਟਰ ਸਾਹਿਬ ਨੂੰ ਹੱਥ ਬੰਨ ਕੇ ਕਿਹੋ ਡਾਕਟਰ ਸਾਹਿਬ 500 ਰੁਪਈਆ ਲੈ ਲੈ, 1000 ਲੈ ਲੈ, ਤੂੰ ਆਪਣੇ ਮੀਟਰ ਨਾਲ ਮੇਰੇ ਦੁੱਧ ਦੀ ਫੈਟ ਕੱਢ ਕੇ ਦਿਖਾ। ਕਦੇ ਕੱਢ ਨਹੀਂ ਸਕਦਾ। ਇਹ ਗੱਲਾਂ ਕਹਿਣ ਦਾ ਭਾਵ ਕੀ ਹੈ, ਜਿਹੜਾ ਤਾਪ ਮਾਪਣ ਦਾ ਮੀਟਰ ਹੈ ਕੇਵਲ ਤਾਪ ਹੀ ਦੇਖੂਗਾ, ਜੋ ਬੈਟਰੀ ਚਾਰਜ ਦੱਸ ਰਿਹਾ ਮੀਟਰ ਹੈ ਉਹ ਚਾਰਜਿੰਗ ਹੀ ਦੱਸੂਗਾ, ਉਹ ਗਰਮ ਨਹੀਂ ਦੱਸ ਸਕਦਾ। ਸਪੀਡੋਮੀਟਰ ਸਪੀਡ ਹੀ ਦੱਸੂਗਾ, ਆਇਲ ਕੰਪਰੈਸ਼ਨ ਨਹੀਂ ਦੱਸ ਸਕਦਾ। ਜਿਸ ਚੀਜ਼ ਦਾ ਮੀਟਰ ਹੋਵੇ ਉਸੇ ਚੀਜ਼ ਨੂੰ ਮੇਜ਼ਰ ਕਰ ਸਕਦੇ ਨੇ। ਪ੍ਰੇਮੀਓ, ਆਪਾਂ ਔਗਣ ਪਤਾ ਕਾਹਤੇ ਵੇਖਦੇ ਲੋਕਾਂ ਦੇ, ਆਪਣੇ ਕੋਲ ਮੀਟਰ ਹੈ ਔਗਣ ਦਾ, ਜਿਹੜਾ ਮਿਲਦਾ ਉਹਨੂੰ ਲਾ ਲਈਦਾ, ਅੱਜ ਕੇ ਆਖੋ ਸਤਨਾਮ। ਹੁਣ ਕਰੀਏ, ਜਿਹਦੇ ਕੋਲ ਮੀਟਰ ਹੈ ਥਰਮੋਮੀਟਰ ਹੈ, ਚਾਹੇ ਸਾਧ ਨੂੰ ਲਾ ਲਵੇ, ਚੋਰ ਨੂੰ ਲਾਵੇ, ਉਹਨੂੰ ਤਾਪ ਦੱਸ ਦੇਣਾ। ਆਪਣੇ ਜੇਬ ਵਿੱਚ ਮੀਟਰ ਹੈ ਆਪਾਂ ਨੇ ਔਗਣਾਂ ਦਾ ਪਾ ਲਿਆ, ਅਤੇ ਜਿਹੜਾ ਮਿਲ ਗਿਆ ਉਹਨੂੰ ਲਾ ਲਈਦਾ। ਔਰ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਇੱਕ ਮੀਟਰ ਦਿੱਤਾ ਹੈ, ਜੇਬ ਵਿੱਚ ਪਾ ਕੇ ਰੱਖਿਓ, ਲੈ ਜਿਓ ਅੱਜ ਕਿਹੜਾ ਮੀਟਰ। ਕਿ ਖਮ ਨਹੀਂ ਚੰਗੇ ਬੁਰਾ ਨਹੀਂ ਕੋਏ, ਆਹ ਰੱਖੋ ਬੋਝੇ 'ਚ ਪਾ ਕੇ ਮੀਟਰ, ਕਿ ਮੈਂ ਚੰਗਾ ਨਹੀਂ ਹੈ। ਇਹਦੇ ਵਿੱਚ ਸਵਾਲ ਜਵਾਬ ਹੈ ਤੁਕ ਵਿੱਚ। ਜਿੱਦਣ ਤੂੰ ਸਮਝ ਗਿਆ ਕਿ ਮੈਂ ਚੰਗਾ ਨਹੀਂ ਨਾ, ਇਸ ਜੱਗ ਵਿੱਚ ਬੁਰਾ ਰਹਿਣਾ ਹੀ ਕੋਈ ਨਹੀਂ। ਇਹ ਸਾਨੂੰ ਬੁਰੇ ਤਾਂ ਲੱਗ ਰਹੇ ਨਾ, ਚੰਗੇ ਹੈ ਨਾ, ਹਮ ਨਹੀਂ ਚੰਗੇ, ਇਹ ਸਮਝ ਲੈ ਮੈਂ ਚੰਗਾ ਨਹੀਂ। ਇਸ ਦੁਨੀਆਂ ਵਿੱਚ ਭੈੜਾ ਕੋਈ ਰਹਿਣਾ ਹੀ ਨਹੀਂ। ਜਿੱਦਣ ਅਸੀਂ ਆਪਣੇ ਵੱਲ ਝਾਤੀ ਮਾਰ ਲਈਏ ਨਾ, ਬਸ ਫਿਰ ਦੁਨੀਆਂ ਸਾਧਾਂ ਦੀ ਉਹ ਦਿਖੂਗੀ, ਅੱਜ ਕੇ ਆਖੋ ਸਤਨਾਮ। ਔਗੁਣ ਵੇਖਣਾ ਬੜਾ ਸਖਾਲਾ ਹੈ, ਗੁਣ ਵੇਖਣਾ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਈ। ਜੈਨ ਮਤ ਵਾਲੇ ਵੀਰ ਬੜੇ ਵਿਦਵਾਨ, ਬੜੇ ਸੋਧੀਏ, ਬਹੁਤ ਮਿੱਠੇ ਤੇ ਉਹਨਾਂ ਵਿੱਚ ਬੜਾ ਪਿਆਰ ਹੈ। ਇਹ ਹੋਵੇ ਤਾਂ ਸ਼ਾਇਦ ਸਿੱਖਾਂ ਦੀ ਉਹ ਵੰਡ ਵਿੱਚ ਆ ਗਈ। ਕਿਰਪਾ ਕਰਤੀ ਆਪਣੇ ਉੱਤੇ ਬਾ, ਇੰਨਾ ਟੈਂਪਰੇਚਰ ਆਪਣਾ ਉੱਪਰ ਚੜ੍ਹਿਆ ਨਾ, ਥਰਮਾਮੀਟਰ 'ਚ ਨੰਬਰ ਇਹ ਨਹੀਂ ਰਹੇ, ਪੜਾਕੇ ਹੀ ਪੈਂਦੇ ਫਿਰਦੇ ਅੱਜ ਕੇ ਆਖੋ ਸਤਨਾਮ, ਨੰਬਰਾਂ ਨੁੰਬਰਾਂ ਤੋਂ ਡਿਗਰੀ ਉੱਪਰ ਟੱਪੀ ਪਈ। ਉਹ ਜੈਨ ਮਤ ਵਰਗਾ ਕੋਈ ਮਤ ਸੋਧਿਆ ਨਹੀਂ ਹੈ, ਨੋਟ ਕਰ ਲਿਓ। ਅਤੇ ਆਪਾਂ ਤਾਂ ਚਾਹ ਪੁਣ ਕੇ ਪੀਂਦੇ ਹਾਂ, ਸ਼ਿਕੰਜਮੀ ਪੁਣ ਕੇ ਪੀਂਦੇ ਹਾਂ, ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਦੁੱਧ ਪੁਣ ਕੇ ਪੀਂਦੇ ਆ, ਕਹਿੰਦੇ ਕਿਤੇ ਮਲਾਈ ਅੰਦਰ ਨਾ ਚਲੀ ਜਾਵੇ, ਤਾਂ ਹੀ ਕਮਾਈਆਂ ਖਾ ਲਿਓ, ਭਲਵਾਨ ਬਣਦੇ ਜਾਂਦੇ ਹੁਣ, ਮਲਾਈ ਨਹੀਂ ਅੰਦਰ ਜਾਣ ਦਿੰਦੇ ਵੇਖੋ। ਅਤੇ ਜੈਨੀ ਵੀਰ ਮੇਰੇ ਉਹ ਹਵਾ ਵੀ ਪੁਣ ਕੇ ਪੀਂਦੇ ਨੇ, ਮੂੰਹ 'ਤੇ ਪੱਟੀ ਰੱਖਦੇ, ਇੰਨੀ ਸੋਧ, ਪੱਟੀ ਬੰਨਦੇ ਨੇ ਮੂੰਹ 'ਤੇ, ਕਿਉਂਕਿ ਹਰਾ ਦੇ ਵਿੱਚ ਹਵਾ ਦੇ ਵਿੱਚ ਜਰਮਸ ਨੇ। ਉਹ ਕਹਿੰਦੇ ਹਵਾ ਰਾਹੀਂ ਵੀ ਕੋਈ ਜੀਵ ਅੰਦਰ ਜਾ ਕੇ ਮਰ ਨਾ ਜਾਵੇ, ਅਹਿੰਸਾ ਪਰਮੋ ਧਰਮ, ਜੁੱਤੀ ਨਹੀਂ ਪਾਉਂਦੇ। ਇੱਕ ਹੋਰ ਉਹਨਾਂ ਵੀਰਾਂ ਵਿੱਚ ਗੁਣ ਹੈ, ਉਹਨਾਂ ਦੇ ਧਰਮ ਦਾ ਅਸੀਂ ਨਹੀਂ ਕਹਿਣਾ ਉਗਣ, ਉਹ ਨਹਾਉਂਦੇ ਵੀ ਨਹੀਂ। ਜੈਨ ਮਤ ਵਿੱਚ ਨਹਾਉਣਾ ਵਿਵਰਜਿਤ ਹੈ। ਮਹਾਰਾਜ ਨੇ ਲਿਖਿਆ ਪਾਣੀ ਦੇਖ ਸੰਗਾਹੀ, ਉਹ ਪਾਣੀ ਨੂੰ ਦੇਖ ਕੇ ਸੰਗਦੇ ਨੇ। ਕਿਉਂ? ਕਹਿੰਦੇ ਜੇ ਪਾਣੀ ਵਿੱਚ ਵੜਾਂਗੇ, ਸਭ ਤੋਂ ਵੱਧ ਜੀਵ ਪਾਣੀ ਵਿੱਚ ਨੇ, ਜੀਵ ਮਰ ਜਾਣਗੇ। ਉਹਨਾਂ ਨੂੰ ਲਿਖਿਆ ਸਰਾਬ ਸੁੱਧ ਸਮੂਹ ਸਿਧਾਨ ਕੇ, ਉੱਥੋਂ ਹੀ ਜਪਜੀ ਸਾਹਿਬ ਆਰੰਭ ਹੋ ਰਹੀ ਹੈ। ਸੋਚੈ ਸੋਚ ਨਾ ਹੋਵਈ, ਜੇ ਤੂੰ ਨਹਾ ਕੇ ਕੱਪੜੇ ਸਾਫ਼ ਸੁਥਰੇ ਪਾ ਕੇ ਤੀਰਥਾਂ 'ਤੇ ਗੋਤੇ ਲਾ ਕੇ ਪਵਿੱਤਰ ਹੋਣਾ ਚਾਹਵੇਂ, ਸੋਚ ਨਾ ਹੋਵਈ, ਤੇਰੇ ਮਨ ਨੇ ਪਵਿੱਤਰ ਨਹੀਂ ਹੋਣਾ। ਇਸ ਤੁਕ ਦਾ ਉਲੱਥਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹ ਲਓ ਕਿ ਮਨ ਮੈਲੇ ਹੈ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਜਿੰਨੇ ਮਰਜ਼ੀ ਇਸ਼ਨਾਨ ਕਰ ਲਈ, ਤੀਰਥਾਂ 'ਤੇ ਗੋਤੇ ਲਾ ਲਈ, ਜਦ ਤੱਕ ਮਨ ਦੀ ਮੈਲ ਹੈ, ਹਮ ਮੈਲੇ, ਸੋਚੈ ਸੋਚ ਨਾ ਹੋਵੇ। ਜੇ ਸੋਚੀ, ਜੇ ਲੱਖਾਂ ਵਾਰ ਵੀ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੇ, ਉਹ ਇਸ਼ਨਾਨ ਮਨ ਤੱਕ ਨਹੀਂ ਪੁੱਜਣੇ। ਦੂਜਾ ਧਰਮ ਸਾਡੇ ਦੇਸ਼ ਵਿੱਚ ਮੌਨੀ, ਚੁੱਪ ਕਰ ਜਾਣਾ, ਬੋਲਣਾ ਨਹੀਂ ਹੈ, 10 ਸਾਲ ਨਹੀਂ ਬੋਲਣਾ, 15 ਸਾਲ ਨਹੀਂ ਬੋਲਣਾ, ਉਹ ਹੈ ਮੌਨ ਮਤ। ਹੁਣ ਵੀ ਹੈਗੇ ਮੌਨੀ ਸੰਤ, ਉਹਨਾਂ ਨੂੰ ਮਹਾਰਾਜ ਨੇ ਦੂਜੇ ਨੰਬਰ 'ਤੇ ਲਿਆ। ਚੁੱਪ ਹੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲੇਵ ਤਾਰ, ਇੱਕ ਸਾਰ ਸਾਰੀ ਜ਼ਿੰਦਗੀ ਬੋਲੇ ਹੀ ਨਾ, ਉਸ ਬੋਲਣ ਦੇ ਵਰਤ ਨੂੰ ਤੋੜੇ ਹੀ ਨਾ। ਲੇਵ ਤਾਰ ਰੈਗੂਲਰਲੀ ਬਿਲਕੁਲ ਅਨੰਤਰ ਚੱਲੀ ਜਾਵੇ ਤੇਰੀ ਚੁੱਪ, ਕਦੇ ਬੋਲੇ ਹੀ ਨਾ, ਸਾਰੀ ਜ਼ਿੰਦਗੀ ਵੀ ਨਾ ਬੋਲੇ, ਤੇਰੇ ਮੂੰਹ ਦੇ ਚੁੱਪ ਕਰਨ ਨਾਲ ਤੇਰੇ ਮਨ ਨੇ ਚੁੱਪ ਨਹੀਂ ਕਰਨਾ। ਆਖੋ ਸਤਨਾਮ, ਚੁੱਪ ਹੈ ਚੁੱਪ ਨਾ ਹੋਵੇ। ਮੂੰਹ ਦੀ ਚੁੱਪ ਨਾਲ ਮਨ ਤਾਂ ਚੁੱਪ ਨਹੀਂ ਕਰਦਾ। ਜਿਹਨਾਂ ਦਾ ਮੌਨ ਧਾਰਿਆ ਹੁੰਦਾ ਵੇਖ ਲਓ, ਜਦ ਭੁੱਖ ਲੱਗਦੀ ਹੈ ਫਿਰ ਢਿੱਡ ਪਰ ਹੱਥ ਮਾਰਦੇ ਨੇ ਚੇਲਿਆਂ ਨੂੰ, ਚਾਹ 'ਚ ਮਿੱਠਾ ਘੱਟ ਹੋਵੇ ਵਿੱਚ ਨੂੰ ਗਲਾਸ ਦੇ ਹੱਥ ਪਾਉਣਗੇ, ਚਮਚਾ ਹਿਲਾਉਣਗੇ। ਉਹ ਮਨ ਤਾਂ ਮੋਨੀ ਹੋਏ ਬੈਠਾ, ਇਕੰਤੀ ਹਿਰਦੇ ਕਲਪਨ ਗੰਠਾ।